ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਅਸੀਂ ਇਬਰਾਹਿਮ ਦੀ ਜ਼ਿੰਦਗੀ ਦੀ ਸਭ ਤੋਂ ਜ਼ਿਆਦਾ ਅਹਿਮ ਅਤੇ ਮਸ਼ਹੂਰ ਕਹਾਣੀ ਸੁਣਾਂਗੇ, ਜਿਹੜੀ ਬਿਲਕੁਲ ਸੱਚੀ ਕਹਾਣੀ ਤਬਾਸਕੀ ਏ। ਤਬਾਸਕੀ ਇਬਰਾਹਿਮ ਦੀ ਕੁਰਬਾਨੀ ਦੀ ਕਹਾਣੀ ਏ। ਇਸ ਲਫ਼ਜ਼ ਯਾਨੀ ਤਬਾਸਕੀ ਦੇ ਕੀ ਮਾਨੀ ਨੇ? ਇਹ ਲਫ਼ਜ਼ ਅਫਰੀਕੀ ਜ਼ੁਬਾਨਾਂ ਵਿੱਚ ਇਸਤੇਮਾਲ ਹੋਣ ਵਾਲਾ ਅਹਿਮ ਲਫ਼ਜ਼ ਏ ਅਤੇ ਫੇਲ ਦੇ ਤੌਰ 'ਤੇ ਇਸਤੇਮਾਲ ਹੁੰਦਿਆਂ ਹੋਇਆਂ ਇਹਦਾ ਮਤਲਬ ਹੁੰਦਾ ਏ ਜ਼ਿਆਫ਼ਤ ਵਿੱਚ ਬਰਾ ਜ਼ਬਾ ਕਰਨਾ। ਇਸਮ ਦੇ ਤੌਰ 'ਤੇ ਇਸਤੇਮਾਲ ਕਰਦਿਆਂ ਹੋਇਆਂ ਇਹਦੇ ਮਾਨੀ ਨੇ ਈਦ ਉਲ ਅਜ਼ਹਾ, ਜਿਹੜੇ ਮੁਸਲਮਾਨਾਂ ਦੀ ਈਦ ਏ ਅਤੇ ਹਜ਼ਰਤ ਇਬਰਾਹਿਮ ਦੇ ਬੇਟੇ ਦੀ ਕੁਰਬਾਨੀ ਦੀ ਯਾਦ ਤਾਜ਼ਾ ਕਰਦੀ ਏ। ਪਿਛਲੇ ਸਬਕ ਵਿੱਚ ਅਸਾਂ ਸਿੱਖਿਆ ਸੀ ਕਿ ਖੁਦਾ ਨੇ ਇਬਰਾਹਿਮ ਦੇ ਨਾਲ ਵਾਅਦਾ ਕੀਤਾ ਸੀ ਕਿ ਉਹਨੂੰ ਇੱਕ ਬੇਟਾ ਦੇਵੇਗਾ ਅਤੇ ਖੁਦਾ ਨੇ ਇਬਰਾਹਿਮ ਅਤੇ ਸਾਰਾ ਨੂੰ ਬੁਢਾਪੇ ਵਿੱਚ ਬੇਟਾ ਦਿੱਤਾ। ਇਸ ਤਰ੍ਹਾਂ ਉਹਨੇ ਆਪਣੇ ਵਾਅਦੇ ਦੀ ਤਕਮੀਲ ਕੀਤੀ। ਉਹਨਾਂ ਦੇ ਬੇਟੇ ਦਾ ਨਾਂ ਇਜ਼ਹਾਕ ਸੀ। ਖੁਦਾ ਨੇ ਇਜ਼ਹਾਕ ਨਾਲੋਂ ਵਾਅਦਾ ਕੀਤਾ ਸੀ ਕਿ ਉਹ ਉਹਦੀ ਨਸਲ ਤੋਂ ਇੱਕ ਕੌਮ ਪੈਦਾ ਕਰੇਗਾ ਜਿਸ ਦੇ ਵਸੀਲੇ ਦੁਨੀਆਂ ਦੀਆਂ ਸਾਰੀਆਂ ਕੌਮਾਂ ਬਰਕਤ ਪਾਵਣਗੀਆਂ। ਅਸਾਂ ਇਹ ਵੀ ਵੇਖਿਆ ਕਿ ਹਜ਼ਰਤ ਇਸਮਾਇਲ ਅਤੇ ਉਹਦੀ ਮਾਂ ਹਾਜਰਾ ਨੇ ਕਿਸ ਤਰ੍ਹਾਂ ਇਬਰਾਹਿਮ ਦਾ ਘਰ ਛੱਡਿਆ ਅਤੇ ਫਿਰ ਉਹ ਮਿਸਰ ਵੱਲ ਟੁਰ ਪਏ ਤਾਂ ਕਿ ਉੱਥੇ ਜਾ ਵਸਣ, ਅਤੇ ਘਰ ਵਿੱਚ ਸਿਰਫ ਇਜ਼ਹਾਕ ਰਹਿ ਗਿਆ ਜਿਹੜਾ ਵਾਅਦੇ ਦਾ ਫਰਜ਼ੰਦ ਸੀ ਅਤੇ ਵਾਅਦੇ ਦੇ ਮੁਤਾਬਿਕ ਪੈਦਾ ਹੋਇਆ। ਇੱਕ ਦਿਨ ਖੁਦਾ ਪਾਕ ਨੇ ਇਬਰਾਹਿਮ ਨੂੰ ਹੁਕਮ ਦਿੱਤਾ ਕਿ ਉਹ ਅਕਲ ਤੋਂ ਦੰਗ ਕਰਨ ਵਾਲੇ ਮੁਸ਼ਕਲ ਕੰਮ ਕਰੇ। ਤੁਰੈਤ ਸ਼ਰੀਫ ਦੀ ਕਿਤਾਬ ਪੈਦਾਇਸ਼ ਦੇ 21ਵੇਂ ਬਾਬ ਵਿੱਚ ਦੱਸਿਆ ਗਿਆ ਹੈ ਕਿ ਇਹਨਾਂ ਗੱਲਾਂ ਤੋਂ ਬਾਅਦ ਇੰਜ ਹੋਇਆ ਕਿ ਖੁਦਾ ਨੇ ਇਬਰਾਹਿਮ ਨੂੰ ਅਜ਼ਮਾਇਆ ਅਤੇ ਉਹਨੂੰ ਆਖਿਆ, ਐ ਇਬਰਾਹਿਮ। ਉਹਨੇ ਆਖਿਆ, ਮੈਂ ਹਾਜ਼ਰ ਹਾਂ। ਤਦ ਉਹਨੇ ਉਹਨੂੰ ਆਖਿਆ ਕਿ ਆਪਣੇ ਬੇਟੇ ਇਜ਼ਹਾਕ ਨੂੰ, ਜਿਹੜਾ ਤੇਰਾ ਇਕਲੌਤਾ ਏ ਅਤੇ ਜਿਹਨੂੰ ਤੂੰ ਪਿਆਰ ਕਰਨਾ ਏ, ਨਾਲ ਲੈ ਕੇ ਮੋਰੀਆ ਦੇ ਮੁਲਕ ਵਿੱਚ ਜਾ ਅਤੇ ਉੱਥੇ ਉਹਨਾਂ ਪਹਾੜਾਂ ਵਿੱਚ ਇੱਕ ਪਹਾੜ 'ਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਸੋਖਤਨੀ ਕੁਰਬਾਨੀ ਦੇ ਤੌਰ 'ਤੇ ਉਹਨੂੰ ਚੜ੍ਹਾ। ਇਹ ਹਵਾਲਾ ਤੁਸੀਂ ਪੈਦਾਇਸ਼ ਦੀ ਕਿਤਾਬ ਉਹਦੇ 22ਵੇਂ ਬਾਬ ਦੀਆਂ ਪਹਿਲੀਆਂ ਦੋ ਆਇਤਾਂ ਵਿੱਚ ਵੇਖ ਸਕਦੇ ਹੋ। ਖੁਦਾ ਇਬਰਾਹਿਮ ਨੂੰ ਕੀ ਕਹਿਣ ਡਿਆ ਸੀ? ਉਹ ਇਬਰਾਹਿਮ ਨੂੰ ਹੁਕਮ ਦੇਣ ਡਿਆ ਸੀ ਕਿ ਉਹ ਆਪਣੇ ਪਿਆਰੇ ਅਤੇ ਇਕਲੌਤੇ ਬੇਟੇ ਨੂੰ ਦੂਰ ਦਰਾਜ਼ ਪਹਾੜ 'ਤੇ ਲੈ ਜਾਵੇ ਅਤੇ ਉਹਨੂੰ ਸੋਖਤਨੀ ਕੁਰਬਾਨੀ ਦੇ ਤੌਰ 'ਤੇ ਚੜ੍ਹਾਵੇ। ਇੰਜ ਕਰਨਾ ਕਿਵੇਂ ਮੁਮਕਿਨ ਸੀ? ਇਬਰਾਹਿਮ ਨੇ 25 ਸਾਲਾਂ ਦਾ ਲੰਬਾ ਅਰਸਾ ਬੇਟੇ ਦੇ ਇੰਤਜ਼ਾਰ ਵਿੱਚ ਗੁਜ਼ਾਰਿਆ ਸੀ ਜਿਹੜਾ ਖੁਦਾ ਨੇ ਉਹਨੂੰ ਦੇਣ ਦਾ ਵਾਅਦਾ ਕੀਤਾ ਸੀ, ਅਤੇ ਹੁਣ ਖੁਦਾ ਉਹਦੇ ਕੋਲੋਂ ਬੇਟੇ ਨੂੰ ਕੁਰਬਾਨ ਕਰਨ ਦਾ ਹੁਕਮ ਦੇਣ ਡਿਆ। ਅਤੇ ਇਬਰਾਹਿਮ ਨੇ ਖੁਦਾ ਨੂੰ ਕੀ ਜਵਾਬ ਦਿੱਤਾ? ਕਿ ਉਹਨੇ ਖੁਦਾ ਦੇ ਹੁਕਮ ਦੇ ਖਿਲਾਫ ਕੋਈ ਬਹਾਨਾ ਬਣਾਇਆ? ਕਿਉਂਕਿ ਐਸਾ ਹੁਕਮ ਮੰਨਣਾ ਇੱਕ ਇਨਸਾਨ ਵਾਸਤੇ ਕਿੱਡਾ ਮੁਸ਼ਕਿਲ ਏ। ਖੁਦਾ ਦਾ ਕਲਾਮ ਬਿਆਨ ਕਰਦੇ ਕਿ ਉਦੋਂ ਇਬਰਾਹਿਮ ਨੇ ਸੁਬਾ ਸਵੇਰੇ ਉੱਠ ਕੇ ਆਪਣੇ ਗਧੇ 'ਤੇ ਚਾਰ ਜਾਮਾ ਕੱਸਿਆ ਅਤੇ ਆਪਣੇ ਨਾਲ ਦੋ ਜਵਾਨਾਂ ਨੂੰ ਅਤੇ ਆਪਣੇ ਬੇਟੇ ਇਜ਼ਹਾਕ ਨੂੰ ਲਿਆ ਅਤੇ ਸੋਖਤਨੀ ਕੁਰਬਾਨੀ ਵਾਸਤੇ ਲੱਕੜੀਆਂ ਚਰੀਆਂ ਅਤੇ ਉੱਠ ਕੇ ਉਸ ਜਗ੍ਹਾ ਨੂੰ ਜਿਹੜੀ ਖੁਦਾ ਨੇ ਉਹਨੂੰ ਦੱਸੀ ਸੀ ਰਵਾਨਾ ਹੋਇਆ। ਤਿੰਨ ਦਿਨ ਤੱਕ ਇਬਰਾਹਿਮ, ਉਸਦਾ ਬੇਟਾ ਅਤੇ ਦੋ ਨੌਕਰ ਉਸ ਪਹਾੜ ਦੇ ਵੱਲ ਮੂੰਹ ਕਰਕੇ ਟੁਰਦੇ ਰਹੇ ਜਿਹੜਾ ਖੁਦਾ ਨੇ ਉਹਨੂੰ ਦੱਸਿਆ ਸੀ। ਇਬਰਾਹਿਮ ਜਿਵੇਂ ਜਿਵੇਂ ਆਪਣੇ ਬੇਟੇ ਨੂੰ ਜ਼ਬਾ ਕਰਨ ਵਾਲੇ ਮੁਕਾਮ ਵੱਲ ਜਾਂਦਾ ਸੀ, ਉਵੇਂ ਉਵੇਂ ਉਹਦੇ ਦਿਲ ਦੀ ਧੜਕਣ ਤੇਜ਼ ਹੁੰਦੀ ਗਈ, ਜਿਵੇਂ ਹਜੇ ਵੀ ਉਹਦਾ ਕਲੇਜਾ ਫੱਟਣ ਡਿਆ ਹੋਵੇ। ਹੁਣ ਜੋ ਇਸ ਕਹਾਣੀ ਨੂੰ ਸੁਣਨ ਡੇ ਹੋ, ਯਕੀਨੀ ਤੌਰ 'ਤੇ ਜਾਣਦੇ ਹੋਵੋਗੇ ਕਿ ਇਬਰਾਹਿਮ ਦੇ ਸਾਹਮਣੇ ਇਹ ਕਿੱਡਾ ਵੱਡਾ ਇਮਤਿਹਾਨ ਸੀ। ਲੇਕਿਨ ਇਬਰਾਹਿਮ ਨੂੰ ਇਸ ਦਾ ਕੁਝ ਪਤਾ ਨਾ ਸੀ, ਇਸ ਲਈ ਇਹ ਸਭ ਕੁਝ ਇੱਕ ਹਕੀਕਤ ਸੀ। ਖੁਦਾ ਨੇ ਉਹਦੇ ਸਾਹਮਣੇ ਜੋ ਇਮਤਿਹਾਨ ਰੱਖਿਆ ਸੀ ਉਹ ਬੜਾ ਦਰਦਨਾਕ ਸੀ ਤੇ ਖੌਫਨਾਕ ਵੀ। ਇਸ ਤੋਂ ਅੱਗੇ ਖੁਦਾ ਦਾ ਕਲਾਮ ਇੰਜ ਬਿਆਨ ਕਰਦੇ, ਪੈਦਾਇਸ਼ ਦੀ ਕਿਤਾਬ ਬਾਬ 22 ਉਹਦੀਆਂ ਆਇਤ ਨੰਬਰ 4 ਤੋਂ ਲੈ ਕੇ ਤੇ ਆਇਤ ਨੰਬਰ 14 ਤੱਕ। ਤੇ ਇਬਰਾਹਿਮ ਨੇ ਸੋਖਤਨੀ ਕੁਰਬਾਨੀ ਦੀ ਲੱਕੜੀਆਂ ਲੈ ਕੇ ਆਪਣੇ ਬੇਟੇ ਤੇ ਰੱਖੀਆਂ ਤੇ ਅੱਗ ਤੇ ਛੁਰੀ ਆਪਣੇ ਹੱਥ ਵਿੱਚ ਲਈ ਤੇ ਦੋਵਾਂ ਨੂੰ ਇਕੱਠਿਆਂ ਕਰਕੇ ਰਵਾਨਾ ਹੋਇਆ। ਉਦੋਂ ਇਜ਼ਹਾਕ ਨੇ ਆਪਣੇ ਬਾਪ ਇਬਰਾਹਿਮ ਨੂੰ ਆਖਿਆ, ਐ ਬਾਪ। ਉਹਨੇ ਜਵਾਬ ਦਿੱਤਾ, ਐ ਮੇਰੇ ਬੇਟੇ, ਮੈਂ ਹਾਜ਼ਰ ਹਾਂ। ਉਹਨੇ ਆਖਿਆ, ਵੇਖ, ਅੱਗ ਤੇ ਲੱਕੜੀਆਂ ਤੇ ਹੈ ਨੇ, ਪਰ ਸੋਖਤਨੀ ਕੁਰਬਾਨੀ ਵਾਸਤੇ ਬਰਾ ਕਿੱਥੇ ਵੇ? ਇਬਰਾਹਿਮ ਨੇ ਆਖਿਆ, ਐ ਮੇਰੇ ਬੇਟੇ, ਖੁਦਾ ਆਪ ਹੀ ਆਪਣੇ ਵਾਸਤੇ ਸੋਖਤਨੀ ਕੁਰਬਾਨੀ ਲਈ ਬਰਾ ਮੁਹੱਈਆ ਕਰੇਗਾ। ਸੋ ਦੋਵੇਂ ਅੱਗੇ ਟੁਰਦੇ ਗਏ ਤੇ ਉਸ ਜਗ੍ਹਾ ਪਹੁੰਚੇ ਜਿਹੜੀ ਖੁਦਾ ਨੇ ਦੱਸੀ ਸੀ। ਉੱਥੇ ਇਬਰਾਹਿਮ ਨੇ ਕੁਰਬਾਨਗਾਹ ਬਣਾਈ ਤੇ ਉਹਦੇ ਤੇ ਲੱਕੜੀਆਂ ਚੁਣੀਆਂ ਤੇ ਆਪਣੇ ਬੇਟੇ ਇਜ਼ਹਾਕ ਨੂੰ ਬੰਨਿਆ ਤੇ ਉਹਨੂੰ ਕੁਰਬਾਨਗਾਹ ਤੇ ਲੱਕੜੀਆਂ ਦੇ ਉੱਤੇ ਰੱਖਿਆ ਤੇ ਇਬਰਾਹਿਮ ਨੇ ਹੱਥ ਵਧਾ ਕੇ ਛੁਰੀ ਲਈ ਤੇ ਆਪਣੇ ਬੇਟੇ ਨੂੰ ਜ਼ਬਾਹ ਕਰਨ ਲੱਗਾ। ਉਦੋਂ ਖੁਦਾ ਦੇ ਫਰਿਸ਼ਤੇ ਨੇ ਉਹਨੂੰ ਪੁਕਾਰ ਕੇ ਆਖਿਆ, ਐ ਇਬਰਾਹਿਮ, ਐ ਇਬਰਾਹਿਮ। ਉਹਨੇ ਆਖਿਆ, ਮੈਂ ਹਾਜ਼ਰ ਹਾਂ। ਫਿਰ ਉਹਨੇ ਆਖਿਆ, ਤੂੰ ਆਪਣਾ ਹੱਥ ਲੜਕੇ ਤੇ ਨਾ ਚਲਾ ਤੇ ਨਾ ਉਹਨੂੰ ਕੁਝ ਜ਼ਰਰ ਪਹੁੰਚਾ, ਕਿਉਂਕਿ ਮੈਂ ਜਾਣ ਗਿਆ ਵਾਂ ਕਿ ਤੂੰ ਖੁਦਾ ਕੋਲੋਂ ਡਰਨਾ ਏ, ਇਸ ਲਈ ਕਿ ਤੂੰ ਆਪਣੇ ਬੇਟੇ ਨੂੰ ਵੀ, ਜਿਹੜਾ ਤੇਰਾ ਇਕਲੌਤਾ ਏ, ਮੇਰੇ ਤੋਂ ਦਰੇਗ ਨਾ ਕੀਤਾ। ਤੇ ਇਬਰਾਹਿਮ ਨੇ ਨਿਗਾਹ ਕੀਤੀ ਤੇ ਆਪਣੇ ਪਿੱਛੇ ਇੱਕ ਮੇਂਢਾ ਵੇਖਿਆ ਜਿਸਦੇ ਸਿੰਘ ਝਾੜੀ ਵਿੱਚ ਅਟਕੇ ਹੋਏ ਸਨ। ਉਦੋਂ ਇਬਰਾਹਿਮ ਨੇ ਜਾ ਕੇ ਉਸ ਮੇਂਢੇ ਨੂੰ ਫੜਿਆ ਤੇ ਆਪਣੇ ਬੇਟੇ ਦੇ ਬਦਲੇ ਸੋਖਤਨੀ ਕੁਰਬਾਨੀ ਦੇ ਤੌਰ ਤੇ ਚੜ੍ਹਾਇਆ ਤੇ ਇਬਰਾਹਿਮ ਨੇ ਉਸ ਮੁਕਾਮ ਦਾ ਨਾਂ ਯਹੋਵਾ ਯਰੀ ਰੱਖਿਆ। ਚੁਨਾਚੇ ਅੱਜ ਤੱਕ ਕਹਾਵਤ ਏ ਕਿ ਖੁਦਾਵੰਦ ਪਹਾੜ ਤੇ ਮੁਹੱਈਆ ਕਰਦਾ ਏ। ਇਹ ਕਹਾਣੀ ਬੜੀ ਅਹਿਮ ਏ ਤੇ ਕਾਬਲੇ ਵਜ਼ਾਹਤ ਵੀ ਏ। ਇਬਰਾਹਿਮ ਦੀ ਕੁਰਬਾਨੀ ਦੀ ਇਸ ਕਹਾਣੀ ਦੇ ਤਿੰਨ ਪਹਿਲੂ ਨੇ, ਇੱਕ ਪਹਿਲੂ ਤਾਰੀਖੀ ਪਹਿਲੂ ਏ, ਇੱਕ ਪਹਿਲੂ ਅਲਾਮਤੀ ਪਹਿਲੂ ਏ ਤੇ ਇੱਕ ਪਹਿਲੂ ਨਬਵੀ ਯਾਨੀ ਪੈਗੰਬਰਾਨਾ ਪਹਿਲੂ ਏ। ਦੂਸਰੇ ਲਫ਼ਜ਼ਾਂ ਵਿੱਚ ਇਬਰਾਹਿਮ ਦੀ ਕਹਾਣੀ ਨੂੰ ਸਮਝਣ ਲਈ ਜ਼ਰੂਰੀ ਏ ਕਿ ਅਸੀਂ ਤਿੰਨ ਅਹਿਮ ਗੱਲਾਂ ਤੇ ਗੌਰ ਕਰੀਏ। ਇਹ ਕਹਾਣੀ ਕਿਸ ਚੀਜ਼ ਦੀ ਅਲਾਮਤ ਏ, ਇਹ ਪਹਿਲੀ ਗੱਲ ਏ। ਫਿਰ ਜੋ ਵਾਕਿਆ ਪੇਸ਼ ਆਉਣ ਵਾਲਾ ਸੀ ਇਹਦੇ ਬਾਰੇ ਇਬਰਾਹਿਮ ਨੇ ਕੀ ਨਬੂਵਤ ਕੀਤੀ। ਜਿੱਥੋਂ ਤੱਕ ਤਾਰੀਖੀ ਪਹਿਲੂ ਦਾ ਤਾਲੁਕ ਏ ਤੇ ਅੱਜ ਅਸਾਂ ਸਿੱਖਿਆ ਏ ਕਿ ਖੁਦਾ ਨੇ ਇਬਰਾਹਿਮ ਦੇ ਈਮਾਨ ਨੂੰ ਕਿਵੇਂ ਪਰਖਿਆ ਤੇ ਕੁਰਬਾਨੀ ਦਾ ਬਰਾ ਮੁਹੱਈਆ ਕਰਕੇ ਉਹਦੇ ਬੇਟੇ ਇਜ਼ਹਾਕ ਨੂੰ ਕਿਵੇਂ ਬਚਾਇਆ। ਇਹ ਵਾਕਿਆ ਤਕਰੀਬਨ 2000 ਸਾਲ ਪਹਿਲੇ ਉਸੇ ਮੁਕਾਮ ਤੇ ਵਾਕਿਆ ਹੋਇਆ ਜਿੱਥੇ ਅੱਜ ਕੱਲ੍ਹ ਯਰੂਸ਼ਲਮ ਆਬਾਦ ਏ। ਅਸਾਂ ਇਹਨੂੰ ਮੁਖਤਸਰ ਤੌਰ ਤੇ ਵੇਖਿਆ ਏ ਕਿ ਇਹ ਤਾਰੀਖੀ ਪਹਿਲੂ ਏ। ਜਿੱਥੋਂ ਤੱਕ ਇਸ ਕਹਾਣੀ ਦੇ ਅਲਾਮਤੀ ਪਹਿਲੂ ਦਾ ਤਾਲੁਕ ਏ ਕਿ ਖੁਦਾ ਦਾ ਕਲਾਮ ਸਾਨੂੰ ਇਸ ਦੀ ਬਾਬਤ ਦੱਸਦੇ ਕਿ ਅਸੀਂ ਇਬਰਾਹਿਮ ਦੀ ਔਲਾਦ ਵਿੱਚੋਂ ਹਾਂ। ਖੁਦਾ ਦੇ ਕਲਾਮ ਵਿੱਚ ਅਸਾਂ ਵੇਖਿਆ ਕਿ ਖੁਦਾ ਨੇ ਇਬਰਾਹਿਮ ਦੇ ਬੇਟੇ ਇਜ਼ਹਾਕ ਨੂੰ ਮੌਤ ਦੀ ਸਜ਼ਾ ਦਿੱਤੀ ਸੀ, ਕਿਉਂਕਿ ਅਸੀਂ ਸਾਰੇ ਗੁਨਾਹਗਾਰ ਹਾਂ, ਇਸ ਲਈ ਖੁਦਾ ਨੇ ਸਜ਼ਾ ਪਾਉਣ ਦੇ ਲਾਇਕ ਹਾਂ। ਤੇ ਅਸਾਂ ਇਹ ਵੀ ਸਿੱਖਿਆ ਕਿ ਖੁਦਾ ਕਰੀਮ ਆਪਣੀ ਰਹਿਮਤ ਦੇ ਨਾਲ ਇਬਰਾਹਿਮ ਦੇ ਬੇਟੇ ਇਜ਼ਹਾਕ ਨੂੰ ਮੌਤ ਦੇ ਮੂੰਹ ਵਿੱਚੋਂ ਕੱਢਦੇ ਤੇ ਜ਼ਿੰਦਾ ਰੱਖਦੇ। ਇਸੇ ਤਰ੍ਹਾਂ ਖੁਦਾ ਸਾਡੇ ਤੇ ਆਪਣਾ ਫਜ਼ਲ ਕੀਤਾ ਤੇ ਉਹ ਖੁਦ ਸਾਡੇ ਲਈ ਉਤਰਿਆ ਤਾਂ ਕਿ ਅਸੀਂ ਬਚਾਏ ਜਾਈਏ, ਜਿਵੇਂ ਇਜ਼ਹਾਕ ਬਚਾ ਲਿੱਤਾ ਗਿਆ। ਨਜਾਤ ਦੀ ਰਾਹ ਕੀ ਏ? ਇਬਰਾਹਿਮ ਦੀ ਕਹਾਣੀ ਸਾਨੂੰ ਸਿਖਾਉਂਦੀ ਏ ਕਿ ਖੁਦਾ ਨੇ ਨਜਾਤ ਦੀ ਜਿਹੜੀ ਰਾਹ ਤਿਆਰ ਕੀਤੀ ਏ ਉਹ ਕਾਮਿਲ ਕੁਰਬਾਨੀ ਦੀ ਰਾਹ ਏ। ਅੱਜ ਦੀ ਕਹਾਣੀ ਵਿੱਚ ਅਸਾਂ ਵੇਖਿਆ ਕਿ ਖੁਦਾ ਨੇ ਹਜ਼ਰਤ ਇਬਰਾਹਿਮ ਦੇ ਬੇਟੇ ਇਜ਼ਹਾਕ ਦੇ ਬਦਲੇ ਵਿੱਚ ਕੁਰਬਾਨ ਹੋਣ ਵਾਸਤੇ ਕਿਸ ਤਰ੍ਹਾਂ ਬਰਾ ਮੁਹੱਈਆ ਕੀਤਾ। ਸਿਰਫ ਉਹਦੇ ਸਿੰਘ ਹੀ ਝਾੜੀ ਵਿੱਚ ਅਟਕੇ ਹੋਏ ਸਨ ਤੇ ਸਾਰਾ ਬਰਾ ਬੇਦਾਗ ਸੀ। ਜੇ ਬਰੇ ਤੇ ਕੋਈ ਜ਼ਖਮ ਜਾਂ ਖਰਾਸ਼ ਜਾਂ ਦਾਗ ਹੁੰਦੀ ਤੇ ਉਹ ਇਬਰਾਹਿਮ ਦੇ ਬੇਟੇ ਦੇ ਬਦਲੇ ਵਿੱਚ ਕੁਰਬਾਨਗਾਹ ਤੇ ਰੱਖਣ ਦੇ ਲਾਇਕ ਨਾ ਹੁੰਦਾ। ਖੁਦਾ ਨੇ ਜੋ ਬਰਾ ਮੁਹੱਈਆ ਕੀਤਾ ਸੀ ਉਹ ਕਾਮਲ ਤੇ ਬੇਦਾਗ ਬਰਾ ਸੀ, ਜਿਹੜਾ ਕੁਰਬਾਨੀ ਦੇ ਲਾਇਕ ਸੀ। ਤੌਰਾਤ ਦੇ ਪਹਿਲੇ ਬਾਬ ਨੂੰ ਸਿੱਖਦਿਆਂ ਹੋਇਆਂ ਅਸਾਂ ਨੇ ਉਹ ਨਜਾਤ ਦੀ ਰਾਹ ਵੇਖੀ ਸੀ ਜਿਹੜੀ ਖੁਦਾ ਪਾਕ ਨੇ ਤਿਆਰ ਕੀਤੀ। ਕੀ ਤੁਹਾਨੂੰ ਯਾਦ ਏ ਕਿ ਉਹ ਰਾਹ ਕੀ ਸੀ? ਆਦਮ ਤੇ ਹਵਾ ਦੀ ਨਾਫਰਮਾਨੀ ਦੇ ਗੁਨਾਹ ਤੋਂ ਬਾਅਦ ਖੁਦਾ ਨੇ ਫੈਸਲਾ ਸੁਣਾ ਦਿੱਤਾ ਸੀ ਕਿ ਗੁਨਾਹ ਦੀ ਮਜ਼ਦੂਰੀ ਮੌਤ ਏ। ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, यानी 0341 3043110। इस तो अलावा साड़ा ईमेल आईडी है listen.live77@gmail.com, यानी listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।